ਤੁਸੀਂ ਹੋ SBS ਪੰਜਾਬੀ ਦੇ ਨਾਲ। ਤੁਸੀਂ ਹੋ SBS ਪੰਜਾਬੀ ਦੇ ਨਾਲ।
ਦੋਸਤੋ, ਕਈ ਸੱਭਿਆਚਾਰਾਂ ਦੇ ਵਿੱਚ ਤਾਂ ਪੈਸੇ ਜਾਂ ਮਾਇਆ ਨੂੰ ਨਾਗਣੀ ਤੱਕ ਕਿਹਾ ਗਿਆ ਹੈ। ਇਸ ਲਈ ਅਜੋਕੇ ਸਮੇਂ ਵਿੱਚ ਇਸ ਮਾਇਆ ਰੂਪੀ ਨਾਗਣੀ ਨੂੰ ਕੀਲ ਕੇ ਪਿਟਾਰੀ ਵਿੱਚ ਬੰਦ ਕਰਨ ਦਾ ਹੁਨਰ ਆਉਣਾ ਬਹੁਤ ਹੀ ਜ਼ਰੂਰੀ ਹੈ। ਸੋ ਇਸ ਮਾਇਆ ਰੂਪੀ ਨਾਗਣੀ ਨੂੰ ਕੀਲਣ ਦੇ ਕੁਝ ਕੁ ਨੁਕਤੇ ਤੁਹਾਡੇ ਨਾਲ ਅੱਜ ਅਸੀਂ ਸਾਂਝੇ ਕਰਨ ਜਾ ਰਹੇ ਹਾਂ, ਕਿਉਂਕਿ ਛੁੱਟੀਆਂ ਦੇ ਮੌਸਮ ਦੌਰਾਨ ਅਕਸਰ ਵਾਧੂ ਨਕਦ ਮਿਲ ਜਾਂਦਾ ਹੈ। ਚਾਹੇ ਉਹ ਸਾਲ ਦੇ ਅਖੀਰ ਦਾ ਬੋਨਸ ਹੋਵੇ, ਨਾ ਵਰਤੀ ਗਈ ਛੁੱਟੀ ਦੀ ਰਕਮ ਹੋਵੇ, ਜਾਂ ਤਿਉਹਾਰਾਂ ਮੌਕੇ ਮਿਲਣ ਵਾਲਾ ਨਕਦ ਤੋਹਫਾ ਹੀ ਕਿਉਂ ਨਾ ਹੋਵੇ। ਹਾਲਾਂਕਿ ਇਹ ਪੈਸਾ ਖਰਚਣ ਦਾ ਮਨ ਕਰ ਸਕਦਾ ਹੈ, ਪਰ ਵਿੱਤੀ ਮਾਹਰਾਂ ਦਾ ਕਹਿਣਾ ਹੈ ਕਿ ਇਹ ਸਮਾਂ ਆਪਣੇ ਪੈਸੇ ਨੂੰ ਆਪਣੇ ਲਈ ਕੰਮ ਵਿੱਚ ਲਿਆਉਣ ਦਾ ਸਭ ਤੋਂ ਵਧੀਆ ਸਮਾਂ ਹੁੰਦਾ ਹੈ। ਸ਼ੇਅਰਾਂ ਵਿੱਚ ਨਿਵੇਸ਼ ਕਰਨ ਤੋਂ ਲੈ ਕੇ ਆਪਣੀ ਸੁਪਰ ਐਨੂਏਸ਼ਨ, ਜਿਸ ਨੂੰ ਰਿਟਾਇਰਮੈਂਟ ਫੰਡ ਵੀ ਕਿਹਾ ਜਾਂਦਾ ਹੈ, ਇਸ ਨੂੰ ਵਧਾਉਣ ਜਾਂ ਘਰ ਦੇ ਕਰਜ਼ੇ ਦੀ ਅਦਾਇਗੀ ਤੱਕ ਵਾਧੂ ਕਮਾਈ ਨੂੰ ਸਹੀ ਢੰਗ ਨਾਲ ਵਰਤਣ ਦੇ ਕਈ ਤਰੀਕੇ ਪੇਸ਼ ਹਨ। ਪਰ ਇਸ ਤੋਂ ਪਹਿਲਾਂ ਸ਼ਰਤਾਂ ਨੂੰ ਧਿਆਨ ਨਾਲ ਪੜ੍ਹਨਾ, ਆਪਣੀ ਖੋਜ ਕਰਨੀ ਅਤੇ ਜ਼ਰੂਰਤ ਪਏ ਤਾਂ ਪੇਸ਼ੇਵਰ ਸਲਾਹ ਲੈਣੀ ਵੀ ਲਾਜ਼ਮੀ ਹੁੰਦੀ ਹੈ। SBS ਨੇ ਕਈ ਵਿੱਤੀ ਮਾਹਰਾਂ ਦੇ ਨਾਲ ਗੱਲ ਕਰਕੇ ਹਰ ਵਿਕਲਪ ਦੇ ਫਾਇਦੇ ਅਤੇ ਨੁਕਸਾਨਾਂ ਦੀ ਸਮੀਖਿਆ ਕੀਤੀ ਹੈ, ਤਾਂ ਜੋ ਤੁਸੀਂ ਛੁੱਟੀਆਂ ਦੇ ਇਸ ਮੌਸਮ ਦੌਰਾਨ ਮਿਲੇ ਵਾਧੂ ਪੈਸੇ ਦਾ ਸਭ ਤੋਂ ਵਧੀਆ ਲਾਭ ਲੈ ਸਕੋ। ਸ਼ੁਰੂ ਕਰਦੇ ਹਾਂ ਜੀ, ਸ਼ੇਅਰਾਂ ਵਿੱਚ ਨਿਵੇਸ਼ ਕਰਨਾ ਕਿੰਨੀ ਕੁ ਸਮਝਦਾਰੀ ਹੁੰਦੀ ਹੈ। ਨਿਊਕਾਸਲ ਯੂਨੀਵਰਸਿਟੀ ਦੇ ਫਾਈਨੈਂਸ ਅਸਿਸਟੈਂਟ ਪ੍ਰੋਫੈਸਰ ਮਾਰਡੀ ਚੀਆ ਕਹਿੰਦੇ ਹਨ ਕਿ ਦੌਲਤ ਬਣਾਉਣ ਤੋਂ ਪਹਿਲਾਂ ਉੱਚ ਵਿਆਜ ਵਾਲੇ ਕਰਜ਼ੇ ਨੂੰ ਚੁਕਾਉਣਾ ਇੱਕ ਵਧੀਆ ਕਦਮ ਹੋ ਸਕਦਾ ਹੈ, ਕਿਉਂਕਿ ਅਜਿਹੇ ਕਰਜ਼ੇ 'ਤੇ ਦਿੱਤਾ ਜਾਣ ਵਾਲਾ ਵਿਆਜ ਨਿਵੇਸ਼ ਤੋਂ ਹੋਣ ਵਾਲੇ ਫਾਇਦੇ ਤੋਂ ਵੱਧ ਹੋ ਸਕਦਾ ਹੈ। ਉਹ ਕਹਿੰਦੇ ਹਨ ਕਿ ਸਭ ਤੋਂ ਪਹਿਲਾਂ ਆਪਣੀ ਤਰਜੀਹ ਤੈਅ ਕਰੋ ਕਿ ਕੀ ਉਹ ਰਿਟਾਇਰਮੈਂਟ ਹੈ, ਦੌਲਤ ਬਣਾਉਣੀ ਹੈ, ਕਰਜ਼ਾ ਮੁਕਾਉਣਾ ਹੈ, ਜਾਂ ਘਰ ਦਾ ਲੋਨ ਪੇ ਕਰਨਾ ਹੈ। ਜੇ ਤੁਹਾਨੂੰ ਸਮਝ ਨਹੀਂ ਆ ਰਹੀ ਕਿ ਕਿੱਥੋਂ ਸ਼ੁਰੂ ਕਰਨਾ ਹੈ, ਤਾਂ ਨਵੇਂ ਨਿਵੇਸ਼ਕਾਂ ਲਈ ਨਿਵੇਸ਼ਾਂ ਵਿੱਚ ਵਿਭਿੰਨਤਾ, ਜਿਸ ਨੂੰ ਡਾਈਵਰਸੀਫਿਕੇਸ਼ਨ ਵੀ ਕਿਹਾ ਜਾਂਦਾ, ਇਹ ਬਹੁਤ ਜ਼ਰੂਰੀ ਹੁੰਦੀ ਹੈ। ਚੀਆ ਸਲਾਹ ਦਿੰਦੇ ਹਨ ਕਿ ਉਨਾ ਹੀ ਪੈਸਾ ਨਿਵੇਸ਼ ਕਰੋ ਜਿੰਨਾ ਗੁਆਉਣ ਲਈ ਤੁਸੀਂ ਤਿਆਰ ਹੋ, ਅਤੇ ਜੋ ਤੁਹਾਨੂੰ ਛੋਟੇ ਸਮੇਂ ਵਿੱਚ ਲੋੜੀਂਦਾ ਨਾ ਹੋਵੇ, ਕਿਉਂਕਿ ਛੋਟੇ ਸਮੇਂ ਵਿੱਚ ਬਾਜ਼ਾਰ ਕਾਫੀ ਉਤਰਾਅ ਚੜਾਅ ਵਾਲਾ ਹੁੰਦਾ ਹੈ। ਚਾਰਲਸ ਡਾਰਵਿਨ ਯੂਨੀਵਰਸਿਟੀ ਦੇ ਅਕਾਊਂਟਿੰਗ ਅਤੇ ਫਾਈਨੈਂਸ ਦੇ ਐਸੋਸੀਏਟ ਪ੍ਰੋਫੈਸਰ ਰਾਕੇਸ਼ ਗੁਪਤਾ ਕਹਿੰਦੇ ਨੇ ਕਿ ਕਿਸੇ ਵੀ ਵੱਡੇ ਖਰਚੇ ਜਾਂ ਨਿਵੇਸ਼ ਦਾ ਫੈਸਲਾ ਜਲਦੀ ਵਿੱਚ ਨਹੀਂ ਕਰਨਾ ਚਾਹੀਦਾ। ਉਹ ਕਹਿੰਦੇ ਹਨ ਕਿ ਬਾਜ਼ਾਰ ਦਿਨਾਂ ਵਿੱਚ ਉੱਪਰ ਹੇਠਾਂ ਹੁੰਦੇ ਹਨ, ਪਰ ਦੌਲਤ ਸਾਲਾਂ ਵਿੱਚ ਬਣਦੀ ਹੈ। ਧੀਰਜ ਅਤੇ ਵਿਭਿੰਨਤਾ ਹੀ ਜਿੱਤ ਦਿਵਾਉਂਦੀ ਹੈ। ਚਲੋ ਹੁਣ ਇੱਕ ਹੋਰ ਨਜ਼ਰ ਮਾਰਦੇ ਹਾਂ ਸੁਪਰ ਐਨੂਏਸ਼ਨ ਉੱਤੇ। ਮਿਸਟਰ ਗੁਪਤਾ ਕਹਿੰਦੇ ਹਨ ਕਿ ਆਪਣੀ ਸੁਪਰ ਐਨੂਏਸ਼ਨ ਵਿੱਚ ਵਾਧੂ ਯੋਗਦਾਨ ਦੇਣਾ ਲੰਬੇ ਸਮੇਂ ਲਈ ਵਿੱਤੀ ਲਾਭ ਦੇ ਸਕਦਾ ਹੈ, ਅਤੇ ਇਹ ਦੌਲਤ ਬਣਾਉਣ ਦਾ ਸਭ ਤੋਂ ਟੈਕਸ ਕੁਸ਼ਲ ਤਰੀਕਾ ਹੈ। ਉਹ ਕਹਿੰਦੇ ਹਨ ਕਿ ਵਾਧੂ ਸੁਪਰ ਯੋਗਦਾਨ ਖਾਸ ਤੌਰ ਉੱਤੇ ਉਨ੍ਹਾਂ ਲਈ ਲਾਭਕਾਰੀ ਹੁੰਦੇ ਹਨ ਜਿਨ੍ਹਾਂ ਕੋਲ ਰਿਟਾਇਰਮੈਂਟ ਤੱਕ ਅਜੇ ਕਾਫੀ ਸਮਾਂ ਹੈ। ਟੈਕਸ ਫਾਇਦੇ ਕਾਫੀ ਵੱਡੇ ਹੁੰਦੇ ਹਨ, ਅਤੇ ਨਿਯਮਤ ਯੋਗਦਾਨ ਸਮੇਂ ਦੇ ਨਾਲ ਵੱਡੀ ਦੌਲਤ ਤਿਆਰ ਕਰ ਲੈਂਦੇ ਹਨ। ਚੀਆ ਦੇ ਅਨੁਸਾਰ ਇਸ ਦੇ ਫਾਇਦੇ ਅਤੇ ਨੁਕਸਾਨ ਦੋਵੇਂ ਹਨ। ਉਹ ਕਹਿੰਦੀ ਹੈ ਕਿ ਸੁਪਰ ਇੱਕ ਕਿਸਮ ਦਾ ਮੈਨੇਜ ਫੰਡ ਹੈ ਜੋ ਵਿਭਿੰਨਤਾ ਅਤੇ ਟੈਕਸ ਫਾਇਦੇ ਦਿੰਦਾ ਹੈ। ਯੋਗਦਾਨ ਅਤੇ ਕਮਾਈ 'ਤੇ ਆਮ ਤੌਰ ਉੱਤੇ 15% ਟੈਕਸ ਲੱਗਦਾ ਹੈ, ਜੋ ਜ਼ਿਆਦਾਤਰ ਲੋਕਾਂ ਦੀ ਨਿੱਜੀ ਆਮਦਨ ਟੈਕਸ ਤੋਂ ਘੱਟ ਹੁੰਦਾ ਹੈ। ਪਰ ਨੁਕਸਾਨ ਇਹ ਹੈ ਕਿ ਪੈਸਾ ਰਿਟਾਇਰਮੈਂਟ ਤੱਕ ਲੌਕ ਰਹਿੰਦਾ ਹੈ। ਅਤੇ ਹੁਣ ਜਾਣਦੇ ਹਾਂ ਕਿ ਘਰ ਦੇ ਲੋਨ ਦੀ ਅਦਾਇਗੀ ਬਾਰੇ ਇਹ ਮਾਹਰ ਕੀ ਕਹਿੰਦੇ ਹੈ। ਚੀਆ ਅਨੁਸਾਰ ਸੁਪਰ ਵਿੱਚ ਯੋਗਦਾਨ ਅਤੇ ਮੌਰਗੇਜ ਦੀ ਅਦਾਇਗੀ ਦੋਵਾਂ ਵਿੱਚ ਹੀ ਉਹਨਾਂ ਲੋਕਾਂ ਲਈ ਮਜ਼ਬੂਤ ਵਿਕਲਪ ਹਨ ਜੋ ਸੰਭਲ ਕੇ ਨਿਵੇਸ਼ ਕਰਨਾ ਚਾਹੁੰਦੇ ਹਨ, ਕਿਉਂਕਿ ਇਨ੍ਹਾਂ ਵਿੱਚ ਵੱਡੀ ਖੋਜ ਜਾਂ ਸਰਗਰਮ ਟ੍ਰੇਡਿੰਗ ਦੀ ਲੋੜ ਨਹੀਂ ਹੁੰਦੀ। ਗੁਪਤਾ ਅਨੁਸਾਰ ਮੌਰਗੇਜ ਦੀ ਅਦਾਇਗੀ ਵਿੱਚ ਵਾਧੂ ਪੈਸਾ ਲਗਾਉਣ ਦੇ ਨਾਲ ਵਿੱਤੀ ਤਣਾਅ ਘੱਟ ਹੁੰਦਾ ਹੈ, ਰਿਟਾਇਰਮੈਂਟ ਵਿੱਚ ਜੀਵਨ ਖਰਚ ਘੱਟ ਹੋ ਜਾਂਦਾ ਹੈ, ਅਤੇ ਸੁਰੱਖਿਆ ਦਾ ਉਹ ਅਹਿਸਾਸ ਮਿਲਦਾ ਹੈ ਜਿਸ ਨੂੰ ਅੰਕਾਂ ਵਿੱਚ ਮਾਪਣਾ ਮੁਸ਼ਕਲ ਹੈ, ਪਰ ਅਮਲ ਵਿੱਚ ਇਸ ਦਾ ਬਹੁਤ ਹੀ ਹਕੀਕਤੀ ਲਾਭ ਹੁੰਦਾ ਹੈ। ਹਾਜ਼ਰੀਨ, ਅਸੀਂ ਬਜ਼ੁਰਗਾਂ ਤੋਂ ਸੁਣਦੇ ਹੁੰਦੇ ਸੀ ਕਿ ਖਾਧਾ ਪੀਤਾ ਲਾਹੇਦਾ, ਰਹਿੰਦਾ ਅਹਿਮਦ ਸ਼ਾਹੇਦਾ, ਪਰ ਅਜੋਕੇ ਸਮੇਂ ਵਿੱਚ ਇਹ ਪਰਿਭਾਸ਼ਾ ਜੇ ਜ਼ਿਆਦਾ ਨਹੀਂ ਤਾਂ ਕੁਝ ਕੁ ਤਾਂ ਜ਼ਰੂਰ ਹੀ ਬਦਲ ਚੁੱਕੀ ਹੈ। ਅੱਜਕੱਲ ਦੇ ਸਿਆਣੇ ਜਿਨ੍ਹਾਂ ਨੂੰ ਵਿੱਤੀ ਮਾਹਰ ਕਿਹਾ ਜਾਂਦਾ ਹੈ, ਉਹ ਕਹਿੰਦੇ ਹਨ ਕਿ ਬੈਂਕ ਵਿੱਚ ਪਿਆ ਵਾਧੂ ਪੈਸਾ ਸਿਰਫ ਖਾਣ ਪੀਣ ਉੱਤੇ ਹੀ ਨਹੀਂ ਖਰਚਣਾ ਚਾਹੀਦਾ, ਬਲਕਿ ਇਸ ਨੂੰ ਐਸਾ ਵਰਤੋ ਕਿ ਬੈਂਕ ਅਕਾਊਂਟ ਵੀ ਤੁਹਾਨੂੰ ਧੰਨਵਾਦ ਕਹਿ ਉੱਠੇ। ਸੋ ਨਿਵੇਸ਼ ਦੇ ਕੁਝ ਹੋਰ ਤਰੀਕੇ ਵੀ ਪੇਸ਼ ਹਨ ਜੀ, ਜੋ ਆਮ ਤੌਰ ਉੱਤੇ ਸਟਾਕ ਮਾਰਕੀਟ ਨਾਲੋਂ ਘੱਟ ਜੋਖਮ ਵਾਲੇ ਹੁੰਦੇ ਹੈ, ਜਿਵੇਂ ਕਿ ਟਰਮ ਡਿਪੋਜ਼ਿਟ। ਇਹ ਘੱਟ ਜੋਖਮ ਅਤੇ ਘੱਟ ਮੁਨਾਫਾ ਦਿੰਦੇ ਹੈ, ਪਰ ਅਕਸਰ ਮਹਿੰਗਾਈ ਤੋਂ ਘੱਟ ਹੁੰਦੇ ਹੈ। ਬੌਂਡ ਸ਼ੇਅਰਾਂ ਨਾਲੋਂ ਘੱਟ ਜੋਖਮ ਵਾਲੇ ਨਿਯਮਤ ਆਮਦਨ ਪ੍ਰਦਾਨ ਕਰਦੇ ਹਨ। ਮੈਨੇਜ ਫੰਡ ETF ਵੱਖ ਵੱਖ ਸ਼ੇਅਰ ਚੁਣਨ ਦੀ ਝੰਡਟ ਤੋਂ ਬਿਨਾਂ ਤੁਰੰਤ ਵਿਭਿੰਨਤਾ ਮਿਲਦੀ ਹੈ। ਰੀਅਲ ਅਸਟੇਟ ਕਿਰਾਏ ਰਾਹੀਂ ਸਥਿਰ ਆਮਦਨ, ਪਰ ਪੈਸਾ ਤੁਰੰਤ ਨਹੀਂ ਨਿਕਲਦਾ, ਇਸ ਲਈ ਵੱਡੀ ਸ਼ੁਰੂਆਤੀ ਰਕਮ ਚਾਹੀਦੀ ਹੁੰਦੀ ਹੈ, ਜਿਵੇਂ ਲਗਭਗ 20% ਡਿਪੋਜ਼ਿਟ ਅਤੇ ਸਟੈਂਪ ਡਿਊਟੀ। ਵਿਕਲਪੀ ਨਿਵੇਸ਼ ਪ੍ਰਾਈਵੇਟ ਇਕੁਇਟੀ, ਸੋਨਾ ਵਰਗੀਆਂ ਕਮੋਡਿਟੀਆਂ ਅਤੇ ਬਿਟਕੋਇਨ ਵਰਗੀਆਂ ਕ੍ਰਿਪਟੋਕਰੰਸੀਸ। ਇਹ ਵਿਭਿੰਨਤਾ ਦੇ ਸਕਦੀਆਂ, ਪਰ ਜਟਿਲ ਅਤੇ ਖਾਸ ਜੋਖਮ ਨਾਲ ਭਰੀਆਂ ਹੁੰਦੀਆਂ। ਸੋ ਦੋਸਤੋ, ਤੁਸੀਂ ਨਿਵੇਸ਼ ਕਰੋ, ਖਰਚ ਕਰੋ ਜਾਂ ਬੱਚਤ। ਗੁਪਤਾ ਕਹਿੰਦੇ ਹਨ ਕਿ ਜਿੱਥੇ ਸੰਭਵ ਹੋਵੇ ਵਿੱਤੀ ਸੁਰੱਖਿਆ ਲਈ ਐਮਰਜੈਂਸੀ ਫੰਡ ਰੱਖਣਾ ਹਮੇਸ਼ਾ ਲਾਜ਼ਮੀ ਹੁੰਦਾ ਹੈ। ਉਹ ਕਹਿੰਦੇ ਹਨ ਕਿ ਹਾਲਾਤ ਸਮੇਂ ਦੇ ਨਾਲ ਬਦਲਦੇ ਰਹਿੰਦੇ ਹਨ, ਇਸ ਲਈ ਹਰ ਸਾਲ ਆਪਣੀ ਯੋਜਨਾ ਦੀ ਸਮੀਖਿਆ ਕਰਨੀ ਬਹੁਤ ਜ਼ਰੂਰੀ ਹੈ। ਮਤਲਬ ਕਿ ਥੋੜਾ ਨਿਵੇਸ਼, ਥੋੜਾ ਮਜ਼ਾ, ਪੈਸਾ ਵੀ ਖੁਸ਼ ਤੇ ਤੁਸੀਂ ਵੀ ਖੁਸ਼। ਇੱਕ ਡਿਸਕਲੇਮਰ ਦੋਸਤੋ, ਇਸ ਪੋਡਕਾਸਟ ਵਿੱਚ ਦਿੱਤੀ ਜਾਣਕਾਰੀ ਆਮ ਸੁਭਾਅ ਦੀ ਹੈ ਅਤੇ ਇਸ ਨੂੰ ਵਿੱਤੀ ਸਲਾਹ ਨਾ ਸਮਝਿਆ ਜਾਵੇ। ਆਪਣੇ ਲਈ ਠੀਕ ਫੈਸਲੇ ਕਰਨ ਲਈ ਕਿਸੇ ਲਾਇਸੈਂਸ ਸ਼ੁਦਾ ਮਾਹਰ ਨਾਲ ਸਲਾਹ ਜ਼ਰੂਰ ਕਰਿਓ। SBS ਨਿਊਜ਼ ਦੇ ਕੈਮਰੂਨ ਖਾਰ ਦੀ ਮਦਦ ਦੇ ਨਾਲ ਇਹ ਜਾਣਕਾਰੀ ਪੰਜਾਬੀ ਵਿੱਚ ਤੁਹਾਡੇ ਤੱਕ ਲੈ ਕੇ ਆਉਂਦੀ MP ਸਿੰਘ ਨੇ। ਜਾਣਨੇ ਚਾਹਾਂਗੇ ਤੁਹਾਡੇ ਵਿਚਾਰ, ਈਮੇਲ ਕਰ ਸਕਦੇ ਹੋ punjabi.program@sbs.com.au ਦੇ ਉੱਤੇ। ਸੁਣਦੇ ਰਹੋ SBS ਪੰਜਾਬੀ।
ਫੇਸਬੁੱਕ ਉੱਤੇ SBS ਪੰਜਾਬੀ ਨੂੰ ਲਾਈਕ ਕਰੋ, ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ। ਕੀ ਤੁਸੀਂ ਇਸ ਤਰ੍ਹਾਂ ਦੀਆਂ ਹੋਰ ਪੇਸ਼ਕਾਰੀਆਂ ਸੁਣਨਾ ਪਸੰਦ ਕਰੋਗੇ? ਐਪਲ ਪੋਡਕਾਸਟ, ਗੂਗਲ ਪੋਡਕਾਸਟ, ਸਪੋਟੀਫਾਈ ਜਾਂ ਜਿੱਥੋਂ ਵੀ ਤੁਸੀਂ ਆਪਣੇ ਪੋਡਕਾਸਟ ਸੁਣਦੇ ਹੋ।